ਐਸੀਆਂ ਬਹੁਤ ਸਾਰੀਆਂ ਮਿਸਾਲਾਂ ਇਹ ਕੋਈ ਕਲਪਨਾ ਨਹੀਂ ਹੈ। ਸਾਧ ਸਿੰਘ ਜੀ ਇੱਕ ਵਾਰੀ ਇੱਕ ਦੀਵਾਨ ਵਿੱਚ ਮਹਾਰਾਜ ਜੀ ਦਾ ਕੀਰਤਨ ਸੁਣ ਰਹੇ ਸੀ ਤਾਂ ਐਸੀ ਘਟਨਾ ਵਾਪਰੀ ਕਿ ਇੱਕ ਬੀਬੀ ਨੂੰ ਨਿਜ ਨੈਣ ਮਿਲ ਗਏ, ਖੁੱਲ੍ਹ ਗਏ। ਖੁੱਲ੍ਹੇ ਕੀ ਦੇਖਦੀ ਹੈ ਕਿ ਇੱਕ ਸਾਧੂ ਆ ਕੇ ਬੈਠ ਗਿਆ, ਬੜਾ ਅਜੀਬ ਕਿਸਮ ਦਾ। ਦੂਜਾ ਹੋਰ ਆ ਗਿਆ, ਉਹ ਤੋਂ ਵੀ ਜ਼ਿਆਦਾ ਤੀਸਰਾ ਹੋਰ ਆ ਗਿਆ। ਉਹ ਕੀਰਤਨ ਤਾਂ ਹੋਏ ਰਿਹਾ ਸੀ, ਉਹਨਾਂ ਨੂੰ ਇਹ ਦੇਖੀ ਗਏ ਵੀ ਇਹ ਕੌਣ ਨੇ ਬੰਦੇ, ਇਹ ਕੌਣ ਆ ਗਏ, ਕਿੱਥੋਂ ਆ ਗਏ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਮੈਂ ਪਹਿਲੀ ਲਾਈਨ 'ਚ ਬੈਠਾ ਸੀ, ਮੈਨੂੰ ਕਹਿਣ ਲੱਗੇ ਵੀ ਤੁਹਾਡੇ ਸਾਹਮਣੇ ਸਾਧੂ ਕੌਣ ਆਏ ਸੀ ਜਿਹੜੇ ਬੈਠੇ ਸੀ। ਮੈਂ ਕਿਹਾ ਸਾਧੂ ਮੈਨੂੰ ਤਾਂ ਦਿਖੇ ਨਹੀਂ, ਮੈਂ ਤਾਂ ਦੇਖਦਾ ਰਿਹਾ। ਮੈਂ ਮਹਾਰਾਜ ਜੀ ਦੱਸਦੇ ਸੀ ਕੋਈ ਵਿਚਾਲੇ ਤਾਂ ਸਾਧੂ ਹੈ ਨਹੀਂ, ਕਹਿੰਦਾ ਤੁਹਾਡੇ ਸਾਹਮਣੇ ਤਿੰਨ ਸਾਧੂ ਬੈਠੇ ਰਹੇ। ਉਹ ਗੱਲ ਚੱਲਦੀ ਰਹੀ, ਮੈਂ ਕਿਹਾ ਮੈਂ ਆਏ ਨਹੀਂ ਹੈ, ਉਹ ਕਹਿਣ ਵੀ ਆਏ ਨੇ। ਅਖੀਰ ਇਹ ਗੱਲ ਮਹਾਰਾਜ ਜੀ ਦੇ ਕੋਲ ਪਹੁੰਚ ਗਈ ਨਿਰਣਾ ਕਰਨ ਵਾਸਤੇ, ਮਹਾਰਾਜ ਇਹ ਕੀ ਹੋਈ ਗੱਲ। ਮਹਾਰਾਜ ਕਹਿੰਦੇ ਚੁੱਪ ਰਹੋ, ਇਹ ਗੱਲਾਂ ਅਧਿਆਤਮਵਾਦ ਦੀਆਂ ਪ੍ਰਗਟ ਨਹੀਂ ਕਰੀਦੀਆਂ ਹੁੰਦੀਆਂ, ਜੇ ਦਿਸ ਗਿਆ ਚੁੱਪ ਰਹੋ। ਉਹ ਫੇਰ ਮੈਂ ਹੱਠ ਕਰਿਆ, ਮਹਾਰਾਜ ਕੁਛ ਨਿਰਣਾ ਤਾਂ ਹੋਵੇ ਨਾ, ਕੋਈ ਬਚਨ ਪਤਾ ਲੱਗੇ ਬਈ ਉਹ ਬੀਬੀ ਗਲਤ ਹੈ। ਕਹਿੰਦੇ ਨਹੀਂ ਉਹ ਗਲਤ ਨਹੀਂ ਹੈ। ਫੇਰ ਮਹਾਰਾਜ ਮੈਨੂੰ ਨਹੀਂ ਪਤਾ ਲੱਗਿਆ, ਕਹਿੰਦੇ ਤੁਹਾਨੂੰ ਨਹੀਂ ਪਤਾ ਲੱਗਿਆ, ਉਹਦੇ ਨੈਣ ਖੁੱਲ ਗਏ ਤੇ ਉਹਨੇ ਦਿਵ ਸੂਰਤਾਂ ਦੇਖ ਲਈਆਂ ਇੱਥੇ ਦੀਵਾਨ ਚ। ਕਹਿੰਦੇ ਮਹਾਰਾਜ ਦੇ ਮੁਖ ਚੋਂ ਨਿਕਲਿਆ, ਕਹਿੰਦੇ ਤਿੰਨ ਮੁਖੀ ਦੇਵਤੇ ਹਰੀ ਦਾ ਜਸ ਸੁਣਨ ਵਾਸਤੇ ਆਪਣੇ ਲੋਕ ਛੱਡ ਕੇ, ਬ੍ਰਹਮ ਲੋਕ, ਸ਼ਿਵ ਲੋਕ, ਵੈਕੁੰਠ ਛੱਡ ਕੇ ਇੱਥੇ ਗੁਰੂ ਨਾਨਕ ਦੇ ਦਰ ਤੇ ਆ ਕੇ ਸ਼ਾਂਤੀ ਪ੍ਰਾਪਤ ਕਰ ਰਹੇ ਸੀ। ਜਿੱਥੇ ਹਰੀ ਦਾ ਜਸ ਹੁੰਦਾ ਉੱਥੇ ਸਾਰੇ ਹੀ ਦੇਵਤੇ ਆ ਜਾਂਦੇ। ਤਾਂ ਕਾ ਸੰਗ ਬਾਂਛੇ ਸੁਰ ਦੇ, ਅਮੋਗ ਦਰਸ ਸਫਲ ਜਾ ਕੀ ਸੇਵ, ਤੇ ਦਰਸ਼ਨ ਅਮੋਗ ਨੇ। ਤੇ ਜੋ ਬਚਨ ਹੁੰਦਾ ਇਸੇ ਕਰਕੇ ਹੁੰਦਾ ਨਾ ਪੂਰਾ। ਸੋ ਇੱਕ ਐਸੀ ਘਟਨਾ ਮਹਾਰਾਜ ਦੇ ਜੀਵਨ 'ਚ ਆਉਂਦੀ ਹੈ ਕਿ ਜਦੋਂ ਇੱਥੋਂ ਚੰਡੀਗੜ੍ਹੋਂ ਦੀਵਾਨ ਲਾ ਕੇ ਗਏ ਸਾਡੇ ਕੋਲੋਂ, ਉਸ ਵੇਲੇ ਮੈਂ ਅਜੇ ਫਾਰਮ 'ਚ ਨਹੀਂ ਸੀ ਗਿਆ। ਰਸਤੇ ਜਦੋਂ ਮੁਰਾਦਾਬਾਦ ਲੰਘਣ ਲੱਗੇ, ਉੱਥੇ ਚੰਨਣ ਸਿੰਘ ਹੋਣੀ, ਸੁਰਜੀਤ ਸਿੰਘ ਹੋਣੀ ਸੀ ਮੁਰਾਦਾਬਾਦ ਵਾਲੇ ਟਰਾਂਸਪੋਰਟਰ, ਉਹਨਾਂ ਨੇ ਮਹਾਰਾਜ ਜੀ ਨੂੰ ਰੋਕ ਲਿਆ। ਆਪਣੇ ਕੋਲ ਉਹਨਾਂ ਕੋਲ ਮਕਾਨ ਚੰਗਾ ਨਾ ਹੋਣ ਕਰਕੇ ਉਹਨਾਂ ਨੇ ਇੱਕ ਰਾਜਾ ਸੀ ਛੋਟਾ ਜਿਹਾ, ਰਮੇਸ਼ ਕੁਮਾਰ ਸਾਹੂ, ਉਸ ਵੇਲੇ MP ਸੀ ਉਹਨੂੰ ਕਿਹਾ ਵੀ ਮਹਾਂਪੁਰਸ਼ ਆ ਰਹੇ ਨੇ ਤੇਰੀ ਕੋਠੀ 'ਚ ਠਹਿਰਾਉਣੇ ਨੇ। ਉਹ ਕਹਿੰਦਾ ਮੇਰੇ ਮਹਿਲ 'ਚ ਖਾਸ ਘਰ 'ਚ ਠਹਿਰਾਓ। ਉੱਪਰ ਚਵਾਰਾ ਵੱਡਾ ਸੀਗਾ ਮੰਜ਼ਿਲ, ਉਹਦੇ 'ਚ ਮਹਾਰਾਜ ਜੀ ਦਾ ਆਸਣ ਕਰਾ ਤਾ। ਇੱਥੋਂ ਸਜਰੇ ਤੁਰੇ ਸੀ ਉੱਥੇ ਜਾ ਰਹੇ, ਅਤੇ ਉਹ ਦੁਪਹਿਰ ਦਾ ਪ੍ਰਸ਼ਾਦਾ ਆਪਣੇ ਹੱਪੜ ਛਕਿਆ, ਉਦੋਂ ਬਾਅਦ ਮੁਰਾਦਾਬਾਦ ਚਲੇ ਗਏ ਘੰਟੇ ਕੁ ਦੇ ਵਿੱਚ। ਉੱਥੇ ਜਾ ਕੇ 2 ਘੰਟੇ 2.5 ਘੰਟੇ ਆਰਾਮ ਕਰਿਆ, ਸੰਗਤਾਂ ਨੂੰ ਮਿਲੇ। ਜਦੋਂ 5 ਵਜੇ ਇਹ ਸੁਰਜੀਤ ਸਿੰਘ ਹੇਠਾਂ ਉਤਰ ਕੇ ਕਹਿਣ ਲੱਗਿਆ, ਰਾਜਾ ਸਾਹਿਬ, ਸਾਹੂ ਸਾਹਿਬ, ਤੇਰੇ ਘਰ ਪੂਰਨ ਮਹਾਂਪੁਰਖ ਆਏ ਨੇ, ਮੰਗ ਲੈ ਕੀ ਮੰਗਣਾ। ਕਹਿੰਦਾ ਹੈ, ਕਹਿੰਦਾ ਹਾਂ। ਉਸ ਵੇਲੇ ਹੀ ਉਸਨੇ ਨਿਹਚਾ ਕਰ ਲਿਆ, ਘਰ ਵਾਲੀ ਨੂੰ ਆਪਣੀ ਰਾਣੀ ਨੂੰ ਕਹਿਣ ਲੱਗਿਆ, ਛੇਤੀ ਮਹਾਂਪੁਰਸ਼ਾਂ ਕੋਲ ਚਲੋ, ਇਸ਼ਨਾਨ ਕਰੋ ਸ਼ੁੱਧ ਹੋ ਕੇ, ਕਿਉਂਕਿ ਇਹਨਾਂ ਦੇ ਅੰਦਰ ਫੇਰ ਵੀ ਮਰਿਆਦਾ ਹੈ ਵੀ ਮਹਾਂਪੁਰਸ਼ਾਂ ਕੋਲ ਐਵੇਂ ਨਹੀਂ ਜਾਣਾ। ਇਸ਼ਨਾਨ ਕੀਤਾ, ਨਵੇਂ ਵਸਤਰ ਪਹਿਨੇ, ਉਦੋਂ ਵੀ ਜ਼ਿਆਦਾ ਕੀ ਕਰਿਆ, ਘਾਹ ਮੰਗਾ ਲਿਆ ਬਾਗ ਚੋਂ, ਰਾਣੀ ਦੇ ਹੱਥ 'ਚ ਵੀ ਫੜਾ ਤਾ ਘਾਹ, ਆਪ ਵੀ ਫੜ ਲਿਆ ਤੇ ਗਲ 'ਚ ਪੱਲੇ ਪਾ ਲਏ। ਗਲ 'ਚ ਪੱਲਾ ਪਾਉਣ ਦਾ ਮਤਲਬ ਇਹ ਹੁੰਦਾ ਕਿ ਮੈਂ ਅਧੀਨ ਹਾਂ, ਮੈਂ ਹੰਕਾਰੀ ਨਹੀਂ ਹਾਂ ਤੇ ਮੈਂ ਅਧੀਨ ਹੋ ਕੇ ਆ ਰਿਹਾ। ਉਸ ਵੇਲੇ ਮਹਾਰਾਜ ਜੀ ਜਾਣ ਵਾਸਤੇ ਤਿਆਰ ਹੋ ਗਏ, ਨੈਣੀਤਾਲ ਭੀਮਤਾਲ ਜਾਣਾ ਸੀ ਤੇ ਸ਼ਾਮ ਦਾ ਜਲ ਪਾਣੀ ਆਪਣੇ ਛਕ ਲਿਆ ਸੀ। ਇਜਾਜ਼ਤ ਹੋਈ ਕਿ ਮਹਾਰਾਜ ਇਸ ਕੋਠੀ ਦਾ ਜੋ ਮਾਲਕ ਹੈ ਉਹ ਕੋਠ ਦੁਆਰ ਦਾ ਰਾਜਾ ਹੈ ਤੇ ਹੁਣ ਇੱਥੇ MP ਹੈ ਜਾਂ MLA ਹੈ, ਵੀ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਆ ਜਾਣ, ਅੰਦਰ ਭੇਜ ਦਿੱਤੇ। ਦੋਹਾਂ ਦੇ ਹੱਥਾਂ ਦੇ ਵਿੱਚ ਘਾਹ ਫੜਿਆ ਹੋਇਆ ਤੇ ਇੱਕ ਇੱਕ ਤਣ ਤਿੰਨਕਾ ਚੱਕ ਕੇ ਮੂੰਹ 'ਚ ਪਾ ਲਿਆ ਉਹਨਾਂ ਨੇ ਘਾਹ ਦਾ। ਮਹਾਰਾਜ ਨੇ ਦੇਖਿਆ ਵੀ ਇਹ ਤਾਂ ਲੋਕ ਮਰਿਆਦਾ ਪੁਰਸ਼ੋਤਮ, ਸਾਧੂ ਨੂੰ ਮਿਲਣ ਵਾਸਤੇ ਜਦੋਂ ਜਾਂਦਾ ਹੈ ਕਿੰਨੀ ਅਧੀਨਗੀ ਦੀ ਲੋੜ ਹੈ ਜੇ ਕੁਛ ਲੈਣਾ। ਉਸ ਵੇਲੇ ਮੂੰਹ 'ਚ ਘਾਹ ਦੇਖਿਆ, ਹੱਥ 'ਚ ਘਾਹ ਦੇਖਿਆ, ਗਲ 'ਚ ਪੱਲਾ ਦੇਖਿਆ, ਪੱਲੇ ਦੇ ਦੁਆਲੇ ਦੋਏ ਹੱਥ ਰਾਣੀ ਨੇ ਵੀ ਬੰਨੇ ਹੋਏ ਨੇ ਤੇ ਉਹਨੇ ਵੀ। ਮਹਾਰਾਜ ਕਹਿੰਦੇ ਕਿਵੇਂ ਆਏ ਦੱਸੋ। ਕਹਿੰਦੇ ਪਾਤਸ਼ਾਹ ਭੁੱਖੇ ਆ, ਪਿਆਸੇ ਹਾਂ, ਸਮੁੰਦਰ ਕੋਲ ਆਏ। ਕਹਿੰਦੇ ਕਾਹਦੀ ਪਿਆਸ ਹੈ? ਕਹਿੰਦੀ ਮਹਾਰਾਜ 25 ਸਾਲ ਹੋ ਗਏ ਲੜਕੀ ਹੋਈ ਸੀ, ਮੁੜ ਕੇ ਕੋਈ ਔਲਾਦ ਨਹੀਂ ਹੋਈ, ਇੱਕ ਲੜਕੇ ਦੀ ਦਾਤ ਚਾਹੀਦੀ ਹੈ। ਸੇਵਾ ਸਾਤੇ ਨਹੀਂ ਹੋਈ, ਲੇਕਿਨ ਅਸੀਂ ਮਹਿਮਾ ਸੁਣੀ ਹੈ। ਉਸ ਵੇਲੇ ਮਹਾਰਾਜ ਗੰਭੀਰ ਹੋ ਗਏ, ਉੱਠ ਰਹੇ ਸੀ, ਬੈਠ ਗਏ, ਫਿਰ ਨੇਤਰ ਬੰਦ ਕਰ ਲਏ। ਕਹਿੰਦੇ ਕੀ ਕਰਿਆ ਤੁਸੀਂ ਹੁਣ ਤਾਈ ਪੁੱਤਰ ਪ੍ਰਾਪਤੀ ਵਾਸਤੇ? ਕਹਿੰਦੇ ਮਹਾਰਾਜ ਜੋ ਕਿਸੇ ਨੇ ਦੱਸਿਆ ਸੀ ਸਭ ਕੁਛ ਕਰਿਆ, 68 ਤੀਰਥਾਂ ਤੇ ਜਾ ਕੇ ਵਿਧੀ ਪੂਰਵਕ ਦਾਨ ਦਿੱਤੇ ਨੇ, ਅਰਦਾਸਾਂ ਕਰਾਈਆਂ, ਸੰਤਾਂ ਦੀਆਂ ਮੰਡਲੀਆਂ ਬਣਾ ਬਣਾ ਕੇ, ਬੁਲਾ ਬੁਲਾ ਕੇ ਜਗਰਾਤੇ ਕਰੇ ਨੇ। ਬੇਅੰਤ ਸਾਧੂ ਹਰਿਦੁਆਰ ਤੋਂ, ਹੋਰ ਥਾਵਾਂ ਤੋਂ ਆ ਕੇ ਇੱਥੇ ਕੀਰਤਨ ਦਾ ਸੰਕੀਰਤਨ ਕਰਦੇ ਰਹੇ ਤੇ ਜਗਰਾਤੇ ਕੀਤੇ ਹੈ। ਕਿੰਨੀ ਵਾਰੀ ਅਸੀਂ ਭੰਡਾਰੇ ਕਰੇ ਨੇ, ਪਰ ਹਾਲ ਥਾਈ ਮੁਰਾਦ ਕਿਤੋਂ ਪ੍ਰਾਪਤ ਨਹੀਂ ਹੋਈ। ਮਹਾਰਾਜ ਕਹਿੰਦੇ ਕੋਈ ਭਜਨ ਵੀ ਕਰਦੇ ਹੁੰਦੇ ਹੋ? ਕਹਿੰਦੇ ਹਾਂ ਮਹਾਰਾਜ, ਇੱਕ ਮਹਾਤਮਾ ਨੇ ਸਾਨੂੰ ਉਪਾਸ਼ਨਾ ਕਰਨੀ ਦੱਸੀ ਸੀ ਕਿ ਪਹਿਲਾਂ ਕਰਮ ਹੁੰਦਾ, ਫਿਰ ਉਪਾਸ਼ਨਾ ਹੁੰਦੀ ਹੈ, ਫਿਰ ਗਿਆਨ ਹੁੰਦਾ, ਫਿਰ ਵਿਗਿਆਨ ਹੁੰਦਾ। ਕਹਿੰਦੇ ਕਿਹਦਾ ਕਿਹਨੂੰ ਤੇ ਬਣਾਇਆ ਹੋਇਆ? ਕਹਿੰਦੇ ਵਿਸ਼ਨੂੰ ਜੀ ਨੂੰ। ਮਹਾਰਾਜ ਜੀ ਚੁੱਪ ਕਰ ਗਏ। ਕਹਿਣ ਲੱਗੇ ਸਾਹੂ ਸਾਹਿਬ ਗੱਲ ਦੇ ਨੇੜੇ ਨੇੜੇ ਪਹੁੰਚਿਆ ਹੋਇਆ, ਥੋੜਾ ਜਿਹਾ ਹੋਰ ਕਰ ਲੈ। ਕਹਿੰਦਾ ਕੀ? ਕਹਿੰਦੇ ਇੱਕ ਤੁਸੀਂ ਐਂ ਕਰੋ, ਫਕੀਰ ਦੀ ਤਾਂ ਹੁੰਦੀ ਹੈ ਦੁਆ, ਮੰਨਣੀ ਹੁੰਦੀ ਹੈ ਮਾਲਕ ਨੇ, ਤੇ ਤੂੰ ਐਂ ਕਰ, ਬਾਕੀ ਸਮਾਨ ਐਵੇਂ ਜਿਵੇਂ ਰੱਖ ਜਿਵੇਂ ਤੂੰ ਕਰਦਾ, ਟੱਲੀਆਂ ਖੜਕਾਉਣਾ ਖੜਕਾਈ ਜਾ, ਭੋਗ ਲਵਾਉਣਾ ਲਵਾਈ ਜਾ, ਤੇ ਇੱਕ ਬਦਲੀ ਕਰ ਲੈ, ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਰੱਖ ਦੇ, ਤੇ ਕੋਈ ਤੂੰ ਫਰਕ ਨਾ ਜਾਣੀ, ਜੇ ਤੇਰੇ ਮਨ ਚ ਨਿੱਚ ਹੈ ਗੁਰੂ ਨਾਨਕ ਤੇ ਮੰਗ। ਉਸ ਵੇਲੇ ਉਸਨੇ ਇਵੇਂ ਜਿਵੇਂ ਕਰਿਆ ਮੈਨੂੰ ਆਪ ਦੱਸਿਆ ਉਹਨੇ, ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਿਆਂਦੀ ਤੇ ਵਿਸ਼ਨੂੰ ਜੀ ਦੀ ਪਾਸੇ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਰੱਖਤੀ, ਤੇ ਮੈਂ ਪੂਰੀ ਸ਼ਰਧਾ ਦੇ ਨਾਲ ਕਹਿੰਦਾ ਆਰਾਧਨਾ ਕਰਨ ਲੱਗਿਆ। ਪੂਰੇ 10 ਮਹੀਨੇ ਤੋਂ ਬਾਅਦ ਉਹਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ, ਬੜਾ ਖੁਸ਼ ਹੋਇਆ। 25 ਸਾਲ ਤੋਂ ਕੋਈ ਔਲਾਦ ਨਹੀਂ ਸੀ ਹੋ ਰਹੀ। ਫਿਰ ਉਹਨੇ ਇਹ ਕਰ ਲਿਆ ਵੀ ਜਿੰਨੇ ਦੇਰ ਮਹਾਰਾਜ ਮੁਰਾਦਾਬਾਦ ਰਹਿਣਗੇ ਮੇਰੀ ਕੋਠੀ 'ਚ ਰਹਿਣਗੇ ਤੇ ਮੈਂ ਹੀ ਸੇਵਾ ਕਰਾਂਗਾ। ਬੜੇ ਦੀਵਾਨ ਲਵਾਏ ਉਹਨੇ ਬੁਲਾ ਬੁਲਾ ਕੇ। ਸੋ ਇਸ ਤਰ੍ਹਾਂ ਦੇ ਨਾਲ ਸੰਤਾਂ ਦਾ ਤਾਂ ਕਾ ਸੰਗ ਬਸਥੇ ਸੁਰ ਦੇਵਾ, ਅਮੋਘ ਦਰਸ਼ਨ ਦਰਸ਼ ਸਫਲ ਜਾ ਕੀ ਸੇਵਾ। ਸੰਤਾਂ ਦੀ ਸੇਵਾ ਸਫਲ ਹੋਇਆ ਕਰਦੀ, ਅਸਫਲ ਨਹੀਂ ਹੋਇਆ ਕਰਦੀ। ਜਦ ਮੈਨੂੰ ਇੱਥੋਂ ਭੇਜਿਆ ਮਹਾਰਾਜ ਜੀ ਨੇ ਬਚਨ ਕਰਿਆ, ਅੰਮ੍ਰਿਤ ਵੇਲਾ ਸੀ ਜਦੋਂ ਜਾ ਰਹੇ ਸੀ ਚੰਡੀਗੜ੍ਹ ਤੋਂ, ਮੈਂ ਤੇ ਬੀਬੀ ਜੀ ਤੁਹਾਡੇ ਦੋਏ 3 ਵਜੇ ਮਹਾਰਾਜ ਜੀ ਦੇ ਕਮਰੇ 'ਚ ਦਾਖਲ ਹੋ ਗਏ ਅੰਮ੍ਰਿਤ ਵੇਲੇ। ਉਸ ਵੇਲੇ ਆਪ ਸਮਾਧੀ 'ਚ ਬੈਠੇ ਸੀ। ਅਸੀਂ ਕਿਹਾ ਵੀ ਥੋੜ੍ਹੀ ਦੇਰ ਨੂੰ ਤਾਂ ਇਹਨਾਂ ਨੇ ਚਲੇ ਜਾਣਾ। ਉਹਨਾਂ ਦਾ ਪਿਆਰ ਹਿਰਦੇ 'ਚ ਇੰਨਾ ਘਰ ਕਰ ਜਾਂਦਾ ਸੀ। ਸਰੀਰ ਛੱਡਣੀ ਦੀ ਗੱਲ ਤਾਂ ਹੋਰ ਹੈ, ਜੇ ਉਹ ਅੱਖਾਂ ਤੋਂ ਵੀ ਲਾਂਭੇ ਹੁੰਦੇ ਸੀ ਉਹ ਸਿਆਹ ਨਿਸ ਜਾਂਦੇ। ਇੱਕ ਬਾਵੇ ਕੋਲ ਮੈਂ ਬਹਿ ਗਿਆ, ਇੱਕ ਕੋਲ ਇਹ ਬਹਿ ਗਏ। ਐਸਾ ਵਿਰਾਗ ਚੱਲਿਆ, ਨਾ ਮੇਰੇ ਨੇਤਰ ਬੰਦ ਹੋਣ ਨਾ ਇਹਦੇ। ਉਹ ਜਦੋਂ ਹੋ ਕੇ ਜੇ ਸੁਣੇ ਮਹਾਰਾਜ ਜੀ ਨੇ ਨੇਤਰ ਖੋਲੇ। ਉਸ ਵੇਲੇ ਆਪ ਭਜਨ ਕਰਦੇ ਕਰਦੇ ਬੋਲ ਪਏ, ਕਹਿੰਦੇ ਸੁਭਾਵਿਕ ਕਈ ਵਚਨ, ਕਹਿੰਦੇ ਦਾਨ ਦਿੱਤੇ ਤੇ ਮਾਇਆ ਘਟ ਜਾਂਦੀ ਹੈ। ਉਹਨਾਂ ਨੂੰ ਇਹ ਪਤਾ ਸੀ ਵੀ ਅਸੀਂ ਇਹਦੇ ਕੋਲ ਆਉਂਦੇ ਹਾਂ, ਆਮਦਨ ਇਹਦੀ ਹੈ ਨਹੀਂ, ਕੋਈ ਹੁੰਦੀ ਉਹ ਨਹੀਂ ਸੀ ਕੋਈ, ਤੇ ਸਾਰਾ ਜਿੰਨਾ ਖਰਚਾ ਕਰਦਾ ਕਰਜ਼ਾ ਲੈ ਕੇ ਕਰਦਾ ਹੁੰਦਾ ਇਹ, ਅਸੀਂ ਕਰਜ਼ਾ ਲਈ ਜਾਣਾ, ਸਾਲ ਭਰ 'ਚ ਮੋੜ ਦੇਣਾ, ਜਿੱਦਣ ਮੁੜ ਜਾਣਾ ਉਦਣੇ ਮਹਾਰਾਜ ਜੀ ਕੋਲ ਫਿਰ ਬੇਨਤੀ ਕਰ ਦੇਣੀ ਵੀ ਮਹਾਰਾਜ ਜੀ ਦੀਵਾਨ ਦਿਓ। ਉਦਣੇ ਮਹਾਰਾਜ ਜੀ ਨੇ ਫਿਰ ਕਹਿ ਦੇਣਾ ਅੱਛਾ ਅਸੀਂ ਆਵਾਂਗੇ, ਕਦੇ ਮੈਨੂੰ ਜਵਾਬ ਨਹੀਂ ਸੀ ਦਿੱਤਾ, ਜਿੱਦਣ ਮੈਂ ਕਹਿਣਾ ਉਦਣੇ ਆ ਜਾਣਾ। ਅਜੇ ਮੇਰੇ ਮਨ 'ਚ ਆਉਂਦਾ ਵੀ ਮਹਾਰਾਜ ਜੀ ਸਭ ਨੂੰ ਜਵਾਬ ਦਿੰਦੇ ਨੇ, ਮੈਨੂੰ ਕਦੇ ਜਵਾਬ ਹੀ ਨਹੀਂ ਦਿੱਤਾ ਵੀ ਅਸੀਂ ਨਹੀਂ ਆ ਸਕਦੇ, ਜਦੋਂ ਕਹਿ ਦੇਣਾ ਵੀ ਚੰਗਾ ਅਸੀਂ ਆਵਾਂਗੇ। ਜਦੋਂ ਪਟਿਆਲੇ ਸੀ ਮੈਂ ਉੱਥੇ ਵੀ ਹਰ ਮਹੀਨੇ ਆਇਆ ਕਰਦੇ ਸੀ, ਕਿੰਨੇ ਸਾਲ ਲਗਾਤਾਰ ਆਉਂਦੇ ਨੇ। ਇੱਥੇ ਆ ਗਿਆ ਤਾਂ ਇੱਥੇ ਵੀ ਮਹਾਰਾਜ ਜੀ ਆਉਣਾ ਸ਼ੁਰੂ ਕਰ ਦਿੱਤਾ। ਉਹ ਸਾਰੀ ਗੱਲ ਨੂੰ ਜਾਣਦੇ ਸੀ। ਮਹਾਰਾਜ ਕਹਿਣ ਲੱਗੇ ਵੀ ਇਹ ਮੰਗਦੇ ਕੁਛ ਨਹੀਂ ਹੈ, ਕੋਈ ਚੀਜ਼ ਨਹੀਂ ਸੀ ਅਸੀਂ ਕਦੇ ਮੰਗੀ, ਸਿਰਫ ਇੱਕ ਗੱਲ ਇਹ ਤੁਹਾਡੇ ਬੀਬੀ ਜੀ ਨੇ ਮੰਗੀ ਸੀ, ਉਹ ਸੀ ਕਿ ਬੱਚਾ ਵੱਡਾ ਇੰਜੀਨੀਅਰਿੰਗ ਕਾਲਜ ਦਾਖਲ ਹੋਣਾ ਸੀ, ਪੈਸਾ ਪੂਸਾ ਨਹੀਂ ਸੀ ਮੇਰੇ ਕੋਲ। ਕਹਿੰਦੇ ਮਹਾਰਾਜ ਇੰਜੀਨੀਅਰਿੰਗ ਕਾਲਜ 'ਚ ਦਾਖਲ ਹੋਣਾ ਹੈ, ਉਸ ਵੇਲੇ ਖਰਚ ਥੋੜ੍ਹਾ ਆਉਂਦਾ ਸੀ, ਮੈਂ ਅੰਦਾਜ਼ਾ ਲਾਇਆ ਵੀ 12,000 ਖਰਚ ਆਉ। ਇਹ ਕਹਿੰਦੇ ਵੀ 12,000 ਖਰਚ ਆਉਣਾ। ਉਹ ਕਹਿੰਦੇ ਲੈ 12,000 ਸਾਨੂੰ ਹਰੇਕ ਸਾਲ ਬਚਿਆ ਕਰੋ। ਮੈਂ ਹੈਰਾਨ ਵੀ 12,000 ਕਿੱਥੋਂ ਬਚੂ ਸਾਨੂੰ, ਸਾਡੀ ਤਾਂ ਤਨਖਾਹ ਵੀ 12,000 ਨਹੀਂ, ਸਾਰੀ 4,000 ਸੀ। ਵੀ ਇਹ ਮਹਾਰਾਜ ਜੀ ਨੇ ਬਚਨ ਕਰਤਾ। ਉਹਦੇ ਬਾਅਦ ਆਪ ਨੇ ਸਾਰੀ ਗੱਲ ਦੇਖ ਕੇ ਵੀ ਇਹ 10-12 ਸਾਲ ਤੋਂ ਸੇਵਾ ਕਰ ਰਹੇ ਨੇ, ਮੰਗਦੇ ਕੁਛ ਨਹੀਂ ਹੈ, ਆਪੇ ਹੀ ਬਚਨ ਕਰਦਾ। ਕਹਿੰਦੇ ਤੁਸੀਂ ਦਾਨ ਦਿੱਤੇ ਤੇ ਪੈਸੇ ਘੱਟ ਜਾਂਦੀ ਹੈ ਮਾਇਆ? ਮੈਂ ਨਹੀਂ ਮਾਰੇ। ਕਹਿੰਦੇ ਨਹੀਂ, ਉੱਭੜ ਲੱਗ ਜਾਂਦੀ ਹੈ। ਬਚਨ ਹੋ ਗਿਆ ਮਹਾਂਪੁਰਸ਼ਾਂ ਦਾ ਵੀ ਉੱਭੜ ਲੱਗ ਜਾਂਦੀ ਹੈ। ਉੱਭੜ ਕਿਵੇਂ ਲੱਗ ਜੂ? ਅਗਲੇ ਸਾਲ ਮੈਨੂੰ ਕਹਿਣ ਲੱਗੇ ਵੀ ਤੂੰ ਆਹ ਜੌਬ ਛੱਡ ਦੇ, ਸਰਵੇ ਛੱਡ ਦੇ, ਇਹ ਕੰਮ ਤੇਰਾ ਨਹੀਂ ਹੈ, ਤੂੰ ਜਾ ਕੇ ਆਪਣੇ ਫਾਰਮ ਜਾ, ਉੱਥੇ ਨਾਲੇ ਤਾਂ ਪਰਮੇਸ਼ੁਰ ਦਾ ਨਾਮ ਜਪੀ ਚ ਪਾਈ, ਨਾਲੇ ਖੇਤੀ ਕਰ ਜਾ। ਜੇ ਤੂੰ ਨਾ ਗਿਆ ਤੈਨੂੰ ਇੱਕ ਕਿਆਰਾ ਨਹੀਂ ਕਿਸੇ ਨੇ ਦੇਣਾ, ਆਹ ਵੀ ਨਾਲ ਕਹਿਤਾ। ਮੈਂ ਕਿਹਾ ਮਹਾਰਾਜ ਆਪ ਦਾ ਬਚਨ ਹੈ ਬਈ ਸਰਵਿਸ ਮੇਰੀ ਜਿਹੜੀ ਹੈ ਉਹ ਪੈਨਸ਼ਨ ਦੇ ਨੇੜੇ ਗਈ ਹੈ। ਕਹਿੰਦੇ ਛੱਡ ਪੈਨਸ਼ਨਾਂ ਪੁਨਸ਼ਨਾਂ ਕੀ ਕਰਨੀ, ਤੂੰ ਜਾ। ਮੈਨੂੰ ਭੇਜਤਾ, ਮੇਰੇ ਮੂੰਹੋਂ ਨਿਕਲ ਗਿਆ ਮਹਾ ਮਹਾਰਾਜ ਖੇਤੀ ਵੀ ਹੋ ਜੂ। ਕਹਿੰਦੇ ਖੇਤੀ ਸੋਨਾ ਉਗਲੂ, ਕਹਿੰਦੇ ਤੇਰੀ ਧਰਤੀ। ਇਹ ਬੀਬੀ ਜੀ ਕਹਿਣ ਲੱਗੇ ਤੁਹਾਡੇ, ਕਹਿੰਦੇ ਮਹਾਰਾਜ ਜੀ ਦੁੱਧ ਵੀ ਰਹੂ ਸਾਡੇ। ਕਹਿੰਦੇ ਬੀਬੀ ਦੇ ਤੇ ਦੁੱਧ ਸਾਂਭਿਆ ਨਹੀਂ ਜਾਣਾ ਇੰਨਾ ਹੋ ਜਾਣਾ। ਮੇਰੇ ਮੂੰਹੋਂ ਨਿਕਲ ਗਿਆ ਮਹਾਰਾਜ, ਉੱਥੇ ਸੰਗਤ ਨਹੀਂ ਹੈ, ਸਭ ਸ਼ਰਾਬ ਪੀਂਦੇ ਨੇ, ਵਾਢਾ ਧਰ ਕੇ ਕੋਈ ਬੰਦਾ ਨਹੀਂ ਜਿਹੜਾ ਸ਼ਰਾਬ ਨਹੀਂ ਪੀਂਦਾ। ਕਹਿੰਦੇ ਸੰਗਤ ਦੀ ਗੱਲ ਕਰਦਾ, ਕਹਿੰਦੇ ਤੇ ਸਾਂਭੀ ਨਹੀਂ ਜਾਣੀ, ਇੰਨੀ ਸੰਗਤ ਹੋ ਜਾਣੀ, ਜਾ ਤੂੰ। ਤਿੰਨ ਬਚਨ ਲਗਾਤਾਰ ਕਰਦੇ, ਮੈਂ ਹੈਰਾਨ ਵੀ ਕਿਵੇਂ ਹੋਏਗਾ। ਜਦ ਮੈਂ ਉੱਥੇ ਗਿਆ, ਕਦੇ ਮੈਂ 1,000 ਰੁਪਇਆ ਨਹੀਂ ਸੀ ਦੇਖਿਆ। 1,00,000 ਦੇ ਧਾਨ ਹੋਣ ਲੱਗ ਗਏ, 1,00,000 ਦੀ ਮੇਰੀ ਕਣਕ ਹੋਣ ਲੱਗ ਗਈ। ਪੈਸਾ ਹੀ ਪੈਸਾ ਹੋ ਗਿਆ, ਮੁੱਕਦਾ ਹੀ ਨਹੀਂ। ਲੋਕ ਕਹਿੰਦੇ ਸਾਰਾ ਦਿਨ ਸਤਸੰਗ ਕਰਦਾ ਤੇ ਫਸਲ ਇਹਦੀ ਸਭ ਤੋਂ ਜ਼ਿਆਦਾ ਹੁੰਦੀ ਹੈ। 1,000 ਕੁਇੰਟਲ ਧਾਨ ਹੋ ਜਾਇਆ ਕਰੇ, 850 ਕੁਇੰਟਲ ਕਣਕ ਹੋ ਜਾਇਆ ਕਰੇ। ਉਹ ਮਹਾਤਮਾ ਦਾ ਜਿਹੜਾ ਬਚਨ ਹੈ ਨਾ, ਸਫਲ ਤਾਂ ਕੀ ਸੇਵ, ਉਹਦੀ ਸੇਵਾ ਕੀਤੀ ਹੋਈ ਜਿਹੜੀ ਹੈ ਉਹ ਕਦੇ ਅਸਫਲ ਨਹੀਂ ਹੋਇਆ ਕਰਦੀ, ਸਫਲ ਹੋਇਆ ਕਰਦੀ ਹੈ। ਸੋ ਐਸੇ ਮਹਾਂਪੁਰਸ਼